ਦੋਸਤੋ, ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਫੋਟੋਗ੍ਰਾਫੀ। ਸਿਆਣੇ ਕਹਿੰਦੇ ਆ ਵੈਸੇ, ਫੋਟੋਗ੍ਰਾਫੀ ਹੈਲਪਸ ਪੀਪਲ ਸੀ ਵਟ ਦੇ ਕਾਂਟ ਸੀ। ਤੁਹਾਡੇ ਮੇਰੇ ਵਿਚਕਾਰ ਜੋ ਅੱਜ ਤੀਸਰਾ ਹਾਜ਼ਰ ਹੋਇਆ, ਉਹ ਇੱਕ ਫੋਟੋ ਕਲਾਕਾਰ ਹੈ, ਅਣਦਿਸਦੇ 'ਚੋਂ ਦਿਸਦਾ ਘੜਦਾ, ਇੱਕ ਨੌਜਵਾਨ ਫੋਟੋਗ੍ਰਾਫਰ ਹਰਨਵੀਰ, ਜਿੱਥੇ ਉਹਨੇ ਆਪਣੀ ਅੱਜ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਆ, ਉੱਥੇ ਫੋਟੋਗ੍ਰਾਫੀ ਨਾਲ ਸੰਬੰਧਿਤ ਕੁਝ ਗੁਣ ਵੀ ਤੁਹਾਡੇ ਕੰਨੀ ਟ੍ਰਾਂਸਫਰ ਕਰਨੇ ਨੇ। ਅੱਖੀਆਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਹਰਨਵੀਰ ਜੀ ਇਹਨੂੰ ਆਖਦੇ ਹਾਂ।
ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ
ਜੀ। ਪਹਿਲਾਂ ਤਾਂ ਇਹੀ ਦੱਸੋ ਹਰਨਲ, ਤੁਹਾਡੇ ਲਈ ਫੋਟੋਗ੍ਰਾਫੀ ਇੱਕ ਕਲਾ ਵਾ ਜਾਂ ਤਕਨੀਕ ਆ, ਜਾਂ ਇਹ ਆਰਟ ਫਾਰਮ ਆ ਜਿਹੜੀ ਕੈਮਰੇ ਨਾਲ ਕੈਪਚਰ ਕੀਤੀ ਜਾਂਦੀ?
ਇੱਕ ਬੜਾ ਮਸ਼ਹੂਰ ਅੰਗਰੇਜ਼ੀ ਦਾ ਕੋਟ ਆ ਕਿ ਵਟ ਨਾਟ ਇਜ਼ ਐਨ ਆਰਟ। ਮੈਂ ਥੋੜਾ ਜਿਹਾ ਉਸ ਨਜ਼ਰੀਏ ਨਾਲ ਵੀ ਇਹਨੂੰ ਦੇਖਦਾ ਹੁੰਦਾ ਤੇ ਤਕਨੀਕ ਜਾਂ ਜਿਹੜੇ ਕੈਮਰਾਜ਼ ਨੇ ਸਾਰੇ ਇਹ ਟੂਲਸ ਹੋ ਸਕਦੇ ਆ, ਜ਼ਰੀਆ ਹੋ ਸਕਦੇ ਆ, ਪਰ ਜਿਵੇਂ ਤੁਸੀਂ ਕਿਹਾ ਕਿ ਸਾਡੇ ਅੰਦਰ ਕੋਈ ਇੱਛਾ ਹੁੰਦੀ ਆ ਅਣਡਿੱਠੇ ਨੂੰ ਡਿੱਠਿਆ ਕਰਨ ਦੀ, ਜਦੋਂ ਬੰਦੇ ਦੇ ਅੰਦਰ ਚੇਤਨਾ ਆਉਂਦੀ ਹੈ ਕੁਛ, ਤੇ ਉਸ ਕਿਸਮ ਦੀ ਤੜਫ ਨੂੰ ਲੈ ਕੇ ਜ਼ਰੂਰ ਜਦੋਂ ਅਸੀਂ ਕੁਛ ਕਰਨਾ ਚਾਹੁੰਦੇ ਹਾਂ ਤਾਂ ਹਾਂ ਟੈਕਨੀਕ ਤੇ ਨਾ ਚੀਜ਼ਾਂ ਨੂੰ ਅਸੀਂ ਵਰਤ ਕੇ ਅਸੀਂ ਕੁਛ ਇੱਦਾਂ ਦਾ ਕਰਦੇ ਹਾਂ ਤਾਂ ਉਹ ਕਲਾ ਬਣ ਕੇ ਸਾਹਮਣੇ ਆਉਂਦਾ ਤੇ ਜਿਹਦੇ ਵਿੱਚ ਕੋਈ ਭਾਵ ਹੋਵੇ। ਨਹੀਂ ਤਾਂ ਜੇ ਸਿਰਫ ਟੈਕਨੀਕ ਤੱਕ ਅਸੀਂ ਸੀਮਤ ਰਹਿ ਜਾਈਏ ਤੇ ਫਿਰ ਉਹ ਦਿਲ ਨੂੰ ਛੂਹਦੀ ਨਹੀਂ ਚੀਜ਼ ਦਰਅਸਲ
ਜੀ। ਫਿਰ ਤਾਂ ਉਹ ਕੰਧ ਵਸੇਂਦੀ ਕੰਧਾਂ ਅੰਦਰ, ਕਿਉਂਕਿ ਫਿਰ ਤਾਂ ਕਈ ਲੋਕ ਪੱਥਰਾਂ ਦੀਆਂ ਫੋਟੋਆਂ ਹੀ ਖਿੱਚੀ ਜਾਂਦੇ ਆ।
ਜਿਵੇਂ ਕਵਿਤਾ ਹੁੰਦੀ ਹੈ ਜੀ, ਕਵਿਤਾ ਦੇ ਵਿੱਚ ਕਾਫੀਆ ਨਾ ਕਾਫੀਆ ਤਾਂ ਆਮ ਕਰਕੇ ਜੋੜਿਆ ਜਾ ਸਕਦਾ, ਪਰ ਕੋਈ ਐਸੀ ਗੱਲ ਹੋਵੇ ਜਿਹੜੀ ਰੂਹ ਤੋਂ ਨਿਕਲੀ ਰੂਹ ਤੱਕ ਪਹੁੰਚ ਜਾਵੇ ਤੇ ਉਹ ਜ਼ਰੂਰ ਖਾਸ ਹੁੰਦੀ ਹੈ ਤੇ ਮੈਨੂੰ ਲੱਗਦਾ ਉਸ ਚੀਜ਼ ਨੂੰ ਅਸੀਂ ਕਲਾ ਕਹਿ ਦਿੰਦੇ ਹਾਂ ਦਰਅਸਲ
ਜੀ। ਨਹੀਂ, ਦਰੁਸਤ ਫਰਮਾਇਆ ਤੁਸੀਂ। ਕੈਮਰੇ ਦੇਖੋ ਵੀਰ, ਵਧੀਆ ਤੋਂ ਵਧੀਆ ਆ ਗਏ ਪਿਛਲੇ 50 ਸਾਲਾਂ 'ਚ, ਬੜਾ ਕੁਛ ਬਦਲਿਆ। ਅੱਗੇ ਉਹ ਕਹਿੰਦੇ ਸੀ ਨਾ, ਭਾਈ ਕੈਮਰੇ ਵਾਲੇ ਆ ਵੀ ਮੇਰੀ ਫੋਟੋ ਲਾਹ ਦੇ, ਹੁਣ ਤਾਂ ਕੋਈ ਪੁੱਛਦਾ ਵੀ ਨਹੀਂ। ਸਮਾਰਟਫੋਨ ਆਏ ਹੋਏ ਆ ਹਰੇਕ ਦੇ ਹੱਥ 'ਚ ਕੈਮਰਾ, ਲੋਕ ਸਮੁੰਦਰਾਂ 'ਚ ਜਾ ਕੇ ਮੱਛੀ ਦੀ ਅੱਖ ਦੀ ਫੋਟੋ ਖਿੱਚੀ ਜਾਂਦੇ ਆਂਡੇ ਨਾਲ ਵੱਡੀ। ਸੋ ਪਿਛਲੇ 50 ਸਾਲਾਂ 'ਚ ਹਰਨਵ, ਕੈਮਰੇ 'ਚ ਕੀ ਤਬਦੀਲੀਆਂ ਆਈਆਂ ਨੇ, ਕੋਈ ਖਾਸ ਗੱਲਾਂ ਦਾ ਜ਼ਿਕਰ ਕਰਨਾ ਚਾਹੋ?
ਕੈਮਰੇ 'ਚ ਬਹੁਤ ਤਬਦੀਲੀਆਂ ਆਈਆਂ ਜੀ, ਉਹਦੇ ਨਾਲ ਤਸਵੀਰਗਰ ਜਿੰਨੇ ਨੇ ਉਹਨਾਂ ਦੇ ਵਿੱਚ ਵੀ ਬਹੁਤ, ਤਸਵੀਰ ਬਣਾਉਣ ਵਾਲਿਆਂ 'ਚ ਵੀ ਬਹੁਤ ਤਬਦੀਲੀਆਂ ਆਈਆਂ ਨੇ। ਟੈਕਨੀਕ ਤਾਂ ਇਹ ਬਹੁਤ ਪੁਰਾਣੀ ਹੈ ਜੀ, 5th century BC ਦੇ ਵਿੱਚ ਚਾਈਨਾ ਦੇ ਵਿੱਚ ਇੱਕ ਬੰਦਾ ਹੋਇਆ ਸੀ ਮਾਓਤਾਈ ਨਾਮ ਦਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਫੀਨੋਮੀਨਾ ਡਿਸਕਵਰ ਕੀਤਾ ਸੀ ਕਿ ਇੱਦਾਂ ਕਰਕੇ ਤਸਵੀਰ ਬਣ ਸਕਦੀ ਹੈ। ਪਰ ਜਿਹੜਾ ਅਸੀਂ ਅਜੋਕਾ ਕੈਮਰਾ ਦੇਖਦੇ ਹਾਂ ਇਹ 18th century ਦੇ ਵਿੱਚ ਸ਼ਕਲ 'ਚ ਆਉਣਾ ਸ਼ੁਰੂ ਹੋਇਆ, 18th-19th century ਦੇ ਅਖੀਰ 'ਚ, ਅਤੇ ਉਸ ਤੋਂ ਬਾਅਦ ਪਿਛਲੇ 50 ਸਾਲ ਦੇ ਵਿੱਚ ਫਿਲਮ ਕੈਮਰਿਆਂ ਤੋਂ ਅਸੀਂ ਡਿਜੀਟਲ ਕੈਮਰਿਆਂ ਅਤੇ ਸਮਾਰਟਫੋਨ ਤੱਕ ਦਾ ਸਫ਼ਰ ਜ਼ਰੂਰ ਦੇਖਿਆ ਅਤੇ ਉਹਦੇ ਵਿੱਚ ਤਕਨੀਕ ਦਾ ਬਹੁਤ ਵੱਡਾ, ਸਮੇਂ ਦਾ ਬਹੁਤ ਵੱਡਾ ਫਰਕ ਪਿਆ, ਕਿਉਂਕਿ ਮੇਰੇ ਉਸਤਾਦ ਪ੍ਰੋਫੈਸਰ ਕਮਲਜੀਤ ਸਿੰਘ ਜੀ ਹੁਣ GNE ਤੋਂ ਜਿਹੜੇ ਕਿ ਹੁਣ ਸਵਰਗਵਾਸੀ ਨੇ ਉਹ ਦੱਸਦੇ ਹੁੰਦੇ ਸੀ, ਕਹਿੰਦੇ ਜਦੋਂ ਅਸੀਂ ਪਹਿਲੀ ਵਾਰੀ ਅਸੀਂ ਕੈਮਰਾ ਖਰੀਦਿਆ ਅਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ ਅਤੇ ਜਿਹੜੀਆਂ ਫੋਟੋਆਂ ਸੀ ਸਿਰਫ ਜਪਾਨ ਤੋਂ ਧੋ ਹੋ ਕੇ ਆਉਂਦੀਆਂ ਸੀ, ਪੁਰਾਣੇ ਰੀਲਾਂ ਵਾਲੇ ਕੈਮਰੇ ਜਦੋਂ ਹੁੰਦੇ ਸੀ, ਉਹਨਾਂ ਨੂੰ ਉਹਨਾਂ ਨੇ ਅੱਜ ਕੀ ਤਸਵੀਰ ਖਿੱਚੀ ਆ ਉਹਨਾਂ ਨੂੰ 30 ਦਿਨ ਬਾਅਦ ਪਤਾ ਲੱਗਦਾ ਹੁੰਦਾ ਸੀ। ਅੱਜ ਅਸੀਂ 1 second ਦੇ ਵਿੱਚ ਕਈ ਵਾਰੀ 30-30 ਤਸਵੀਰਾਂ ਖਿੱਚ ਦਿੰਦੇ
ਨਹੀਂ ਦਰੁਸਤ ਹੈ
ਅਤੇ ਹਾਂਜੀ, ਤੇ ਇਹਦੇ ਨਾਲ ਥੋੜਾ ਜਿਹਾ ਕਲਾ ਦੀ ਸਾਧਨਾ ਦੇ ਵਿੱਚ ਵੀ ਬਹੁਤ ਫਰਕ ਪਿਆ, ਫੋਟੋਗ੍ਰਾਫੀ ਜ਼ਿਆਦਾ ਲੋਕਾਂ ਤੱਕ ਅਕਸੈਸੀਬਲ ਹੋ ਗਈ ਹੈ ਅਤੇ ਜ਼ਿਆਦਾ ਤਾਦਾਦ ਦੇ ਵਿੱਚ ਅਸੀਂ ਫੋਟੋਆਂ ਖਿੱਚ ਰਹੇ ਹਾਂ ਅਤੇ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਫੋਟੋਗ੍ਰਾਫੀ ਦੀ ਕਿਤੇ ਨਾ ਕਿਤੇ ਤਾਂ ਜ਼ਰੂਰ ਥੋੜ੍ਹੀ ਜਿਹੀ ਬੇਕਦਰੀ ਵੀ ਹੁੰਦੀ ਹੈ ਇਸ ਚੀਜ਼ ਦੇ ਵਿੱਚ, ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਲੋਕ ਘੁੰਮਣ ਜਾਂਦੇ ਆ ਅਤੇ ਬਜਾਏ ਕਿ ਕੁਦਰਤ ਦੇ ਰੰਗਾਂ ਦਾ ਨਜ਼ਾਰਾ ਲੈਣ ਦੇ 4,000 ਫੋਟੋਆਂ ਅਸੀਂ ਖਿੱਚ ਲੈਂਦੇ ਫੋਨ ਨਾਲ ਜਿਹੜੀਆਂ ਅਸੀਂ ਕਦੇ ਆ ਕੇ ਦੇਖਦੇ ਵੀ ਨਹੀਂ। ਤੇ 50 ਸਾਲ ਪਹਿਲਾਂ ਜਿੰਨੀਆਂ ਤਕਨੀਕਾਂ ਚੱਲੀਆਂ ਰਹੀ ਸੀ ਜਾਂ ਈਵਨ ਅੱਜ ਤੋਂ 20 ਸਾਲ ਵੀ, ਤੇ ਬੰਦੇ ਨੂੰ ਪਤਾ ਹੁੰਦਾ ਸੀ ਵੀ 36 ਫੋਟੋਆਂ ਨੇ ਰੀਲ ਦੇ ਵਿੱਚ ਤੇ ਇਹੀ ਖਿੱਚਣੀ ਆ, ਤੇ ਬੜੀ ਸੋਚ ਸਮਝ ਕੇ ਬੰਦਾ ਤਸਵੀਰ ਖਿੱਚਦਾ ਸੀ, ਉਹ ਚੀਜ਼ ਥੋੜੀ ਜਿਹੀ ਜ਼ਰੂਰ ਮਨਫੀ ਦੇ ਵਿੱਚ,
ਤੇ ਖਿਚਾਉਣ ਵਾਲਾ ਵੀ ਮੇਰਾ ਖਿਆਲ ਸਮਾਈਲ ਸਾਂਭ ਸਾਂਭ ਰੱਖਦਾ ਸੀ ਵੀ ਉਹ 32 ਫੋਟੋਆਂ ਨੂੰ ਉਹ 34 ਫੋਟੋਆਂ ਨੂੰ ਦੇਣੀ ਹੈ। ਹੁਣ ਤਾਂ ਲੋਕ ਇੰਨੀਆਂ ਸਮਾਈਲ ਹੀ ਖਿੱਚ ਲੈਂਦੇ ਆ ਤੇ ਨਾਲ ਸੈਲਫੀਜ਼ ਚੱਲਦੀਆਂ। ਤੇ ਆਪਾਂ ਕੈਮਰਿਆਂ ਦੀ ਗੱਲ ਕਰਦੇ ਸੀ, ਆਮ ਤੇ ਖਾਸ ਕੈਮਰੇ ਦੀ ਆਪਾਂ ਗੱਲ ਕਰੀਏ, ਸਸਤੇ ਮਹਿੰਗੇ ਕੈਮਰੇ ਦੀ ਗੱਲ ਕਰੀਏ, ਸੋ ਟੈਕਨਿਕ ਪੱਖੋਂ ਫਰਕ ਹੁੰਦਾ ਜਾਂ ਲੈਂਸ ਪੱਖੋਂ ਫਰਕ ਹੁੰਦਾ, ਮਹਿੰਗਾਈ ਕਿਸ ਚੀਜ਼ ਦੀ ਆ?
ਜੇ ਰੀਲ ਵਾਲੇ ਕੈਮਰੇ ਜਿਵੇਂ ਅੱਜ ਵੀ ਚੱਲ ਰਹੇ ਨੇ, ਦੁਨੀਆਂ ਦੇ ਬਹੁਤ ਘੱਟ ਫੋਟੋਗ੍ਰਾਫਰ ਨੇ ਜਿਹੜੇ ਅੱਜ ਵੀ ਫਿਲਮ ਤੇ ਹੀ ਕੰਮ ਕਰਦੇ ਆ, ਤੇ ਉਹਦੇ ਵਿੱਚ ਤਾਂ ਰੀਲ ਦਾ ਖਰਚਾ ਫਿਰ ਕੈਮਰਿਆਂ ਦਾ ਤਾਂ ਅਫਕੋਰਸ ਖਰਚਾ, ਕਿਉਂਕਿ ਇੱਕ ਜਿਹੜਾ ਪ੍ਰੋਫੈਸ਼ਨਲ ਗ੍ਰੇਡ ਚੰਗਾ ਕੈਮਰਾ, ਦਰਅਸਲ ਤਾਂ ਵੈਸੇ ਬੰਦਾ ਪ੍ਰੋਫੈਸ਼ਨਲ ਹੁੰਦਾ, ਕੋਈ ਟੂਲ ਕਦੇ ਪ੍ਰੋਫੈਸ਼ਨਲ ਨਹੀਂ ਹੁੰਦਾ, ਪਰ ਫਿਰ ਵੀ ਜਿਹੜੀ ਇੱਕ ਚੰਗੀ ਕੁਆਲਿਟੀ ਦੇ ਇੱਕ ਮਿਆਰ ਦੀ ਗੱਲ ਕਰੀਏ ਆਪਾਂ ਤਾਂ ਉਹ ਤਕਰੀਬਨ ਇੰਡੀਅਨ ਰੁਪਈਆ ਦੇ ਹਿਸਾਬ ਨਾਲ 1,00,000 ਰੁਪਏ ਤੋਂ ਉੱਤੇ ਉੱਤੇ ਹੀ ਕੈਮਰਾ ਆਉਂਦਾ ਅਤੇ ਵਧੀਆ ਲੈਂਸ 1,00,000 ਰੁਪਏ ਤੋਂ ਉੱਤੇ ਹੀ ਆਉਂਦੇ ਨੇ, ਇੱਕ ਤਾਂ ਉਸ ਚੀਜ਼ ਦੇ ਵਿੱਚ ਪੈਸੇ ਬਹੁਤ ਜਾਂਦੇ ਨੇ, ਅਤੇ ਜੇ ਗੱਲ ਕਰੀਏ ਰੀਲਾਂ ਦੀ ਤਾਂ ਰੀਲਾਂ ਮਹਿੰਗੀਆਂ ਨੇ, ਉਹਨਾਂ ਦੀ ਡਿਵੈਲਪਮੈਂਟ ਮਹਿੰਗੀ ਹੈ, ਤੇ ਜੇ ਆਪਾਂ ਡਿਜੀਟਲ ਯੁੱਗ ਦੀ ਗੱਲ ਕਰੀਏ ਹੁਣ ਲੱਗਦਾ ਕਿ ਫੋਟੋਗ੍ਰਾਫੀ ਸਸਤੀ ਹੋ ਗਈ, ਪਰ ਮੈਨੂੰ ਲੱਗਦਾ ਹੁਣ ਸਾਡੇ ਅੱਗੇ ਨਾਲੋਂ ਵੀ ਮਹਿੰਗੀ ਹੋ ਗਈ, ਕਿਉਂਕਿ ਹਾਰਡ ਡਿਸਕਾਂ ਦੇ ਬਸ ਅੰਬਾਰ ਹੀ ਲੱਗਦੇ ਜਾਂਦੇ ਆ ਆਏ ਸਾਲ, ਕਿਉਂਕਿ ਇੰਨਾ ਡਾਟਾ ਜਿਹੜਾ ਅਸੀਂ ਖਿੱਚ ਰਹੇ ਹਾਂ ਉਹ ਫਿਰ ਸਾਂਭਣਾ ਵੀ ਹੁੰਦਾ ਜੀ ਕਿਤੇ
ਜੀ। ਅਤੇ ਮੈਂ ਸਮਾਰਟਫੋਨ ਦੀ ਗੱਲ ਵੀ ਕਰਨੀ ਸੀ ਤੁਸੀਂ, ਕਿਉਂਕਿ ਗੱਲ ਸ਼ੁਰੂ ਕੀਤੀ ਸੀ ਉਹ, ਹੁਣ ਆਪਾਂ ਸਮਾਰਟਫੋਨ ਵਾਲੀ ਦੁਨੀਆ ਵੱਲ ਪਹੁੰਚੇ ਹੋਏ ਹਾਂ, ਹਰ ਕੋਈ ਫੋਟੋਆਂ ਖਿੱਚਣ 'ਚ ਮਸਰੂਫ ਹੈ, ਬਾਅਦ 'ਚੋਂ ਉਹਨੂੰ ਸੋਸ਼ਲ ਮੀਡੀਏ 'ਤੇ ਲੋਡ ਕਰ ਦਿੰਦੇ ਹਾਂ, ਟਵਿੱਟਰ 'ਤੇ ਪਾਉਂਦੇ ਹਾਂ, ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਸੋ ਉਹ ਸਮਾਰਟਫੋਨ ਨੇ ਉਸ ਕੈਮਰੇ ਨੇ ਦੁਨੀਆ ਕਿੰਨੀ ਕੁ ਬਦਲੀ ਹੈ, ਤੁਹਾਨੂੰ ਨਹੀਂ ਲੱਗਦਾ ਜਿੱਦਾਂ ਕਿ ਉਹ ਯੂਕੇ ਵਾਲੇ ਕਹਿੰਦੇ ਹੁੰਦੇ ਜਿੱਦਾਂ ਕਿ ਵੀਰ ਟੂ ਮੱਚ ਨਹੀਂ ਹੋ ਗਿਆ?
ਦੇਖੋ ਜੀ, ਹਰ ਚੀਜ਼ ਦੇ ਪ੍ਰੋਸ ਤੇ ਕੌਨਸ ਤਾਂ ਹੁੰਦੇ ਹੀ ਆ, ਚੀਜ਼ ਦੀਆਂ ਖੂਬੀਆਂ ਤੇ ਖਾਮੀਆਂ ਹਮੇਸ਼ਾ ਰਹਿਣਗੀਆਂ। ਸਭ ਤੋਂ ਚੰਗੀ ਗੱਲ ਦਾ ਮੈਂ ਕਹਿੰਦਾ ਪਹਿਲਾਂ ਜ਼ਿਕਰ ਕਰ ਲੈਣਾ ਚਾਹੀਦਾ, ਚੰਗੀ ਗੱਲ ਤਾਂ ਇਹ ਹੈ ਕਿ ਅੱਜ ਫੋਨ ਕੈਮਰਿਆਂ ਨੇ ਜਰਨਲਿਜ਼ਮ ਬਦਲ ਕੇ ਰੱਖਤਾ।
ਹਾਂਜੀ, ਇਹ ਤਾਂ ਕੋਈ ਸ਼ੱਕ ਨਹੀਂ।
ਪਹਿਲਾਂ ਅਸੀਂ ਸਿਰਫ ਬਿਲਕੁਲ ਏਜੰਸੀ ਦੇ ਉੱਤੇ ਸੀ, ਸਿਰਫ ਬਿਲਕੁਲ ਅਸੀਂ ਡਿਪੈਂਡੈਂਟ ਹੁੰਦੇ ਸੀਗੇ, ਤੇ ਅੱਜ ਦੀ ਤਰੀਕ ਦੇ ਵਿੱਚ ਹਰ ਬੰਦਾ ਜਿਹੜਾ ਤੁਰਿਆ ਫਿਰਦਾ ਕਿਸੇ ਚੀਜ਼ ਨੂੰ ਡਾਕੂਮੈਂਟ ਕਰ ਸਕਦਾ, ਰਿਪੋਰਟ ਕਰ ਸਕਦਾ। ਸਭ ਤੋਂ ਵੱਡਾ ਫਰਕ ਤਾਂ ਇਹ ਆਇਆ ਜੇ ਆਪਾਂ
ਜੀ ਅਸੀਂ ਪੱਤਰਕਾਰ ਹਾਂ ਜਾਂ ਹੈ ਨਾ, ਅਸੀਂ ਇਸ ਮੀਡੀਏ ਨਾਲ ਸੰਬੰਧਿਤ ਹਾਂ, ਤਾਂ ਸਾਨੂੰ ਵੀ ਲੱਗਦਾ ਕਿ ਸਾਡੀ ਜਾਨ ਹੁਣ ਸੌਖੀ ਹੋਈ ਹੈ, ਸਾਨੂੰ ਹਰ ਜਗ੍ਹਾ ਹੋਣਾ ਨਹੀਂ ਪੈਂਦਾ ਤੇ ਸਾਡੀਆਂ ਅੱਖਾਂ ਕਿਤੇ ਨਾ ਕਿਤੇ ਹੈਗੀਆਂ ਨੇ।
ਬਿਲਕੁਲ ਜੀ ਬਿਲਕੁਲ, ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪਹਿਲੀਆਂ ਤਸਵੀਰਾਂ ਅੱਜ ਤੱਕ ਅੱਜ ਕੱਲ੍ਹ ਪਹੁੰਚਦੀਆਂ ਨੇ ਕਿਸੇ ਵੀ ਘਟਨਾ ਦੀਆਂ, ਕਿਤੇ ਭੂਚਾਲ ਆ ਗਿਆ ਜਾਂ ਕਿਤੇ ਜੰਗ ਲੱਗ ਗਈ ਜਾਂ ਕਿਤੇ ਵੈਸੇ ਕੋਈ ਦੋ ਬੰਦਿਆਂ ਦੀ ਝੜਪ ਹੋ ਗਈ, ਤਾਂ ਸਭ ਤੋਂ ਪਹਿਲੀ ਜਿਹੜੀ ਵੱਡੇ ਵੱਡੇ ਟੀਵੀ ਚੈਨਲ ਵੀ ਹੈ ਜਿਹੜੀ ਸਭ ਤੋਂ ਪਹਿਲੀ ਤਸਵੀਰ ਚੱਲ ਰਹੀ ਹੁੰਦੀ ਹੈ, ਉਹ ਕਿਸੇ ਨਾ ਕਿਸੇ ਦੇ ਮੋਬਾਈਲ ਫੋਨ ਦੀ ਚੱਲ ਰਹੀ। ਤੇ ਜੇ ਆਪਾਂ ਇਹਨੂੰ ਵੈਸੇ ਇੱਕ ਪ੍ਰੋਫੈਸ਼ਨਲ ਐਂਗਲ ਤੇ ਆਰਟਿਸਟਿਕ ਐਂਗਲ ਨਾਲ ਦੇਖੀਏ, ਤੇ ਕੈਮਰਿਆਂ ਦੀ ਫੋਨ ਦੇ ਕੈਮਰਿਆਂ ਦੀ ਕੁਆਲਿਟੀ ਵੀ ਹਾਲਾਂਕਿ ਬੜੀ ਲਿਮਿਟਿਡ ਉਹਨਾਂ ਦੀ ਯੂਜੇਜ ਹੁੰਦੀ ਹੈ, ਪਰ ਉਹ ਇੰਨੀ ਕੁ ਚੰਗੀ ਜ਼ਰੂਰ ਹੈਗੀ ਆ ਕਿ ਤੁਸੀਂ ਜੇ ਅੱਜ ਫੋਟੋਗ੍ਰਾਫੀ ਸ਼ੁਰੂ ਕਰਨੀ ਹੈ ਤਾਂ ਤੁਸੀਂ ਆਪਣੇ ਫੋਨ ਦੇ ਕੈਮਰੇ ਤੋਂ ਸ਼ੁਰੂ ਕਰ ਸਕਦੇ ਹੋ, ਬਜਾਏ ਕਿ ਵੀ 30-40 ਹਜ਼ਾਰ ਦਾ ਕੈਮਰਾ ਹੀ ਪਹਿਲਾਂ ਖਰੀਦਿਆ ਜਾਵੇ। ਤੇ ਦੁਨੀਆਂ ਤੇ ਬਕਾਇਦਾ ਆਈਫੋਨ ਫੋਟੋਗ੍ਰਾਫੀ ਦੇ ਅਵਾਰਡਸ ਹੁੰਦੇ ਨੇ ਕਿ ਤੁਸੀਂ ਫੋਨ ਦੀ ਫੋਟੋ ਫੋਨ ਦੇ ਨਾਲ ਕਿੰਨੀ ਵਧੀਆ ਤੇ ਵਧੀਆ ਤਸਵੀਰ ਤੁਸੀਂ ਬਣਾ ਸਕਦੇ ਹੋ, ਤੇ ਬੜੀਆਂ ਬਾ ਕਮਾਲ ਚੀਜ਼ਾਂ ਉੱਥੇ ਵੀ ਦੇਖਣ ਨੂੰ ਮਿਲਦੀਆਂ ਕਿ ਦੁਨੀਆਂ ਇੱਕ ਛੋਟੇ ਜਿਹੇ ਫੋਨ ਦੇ ਕੈਮਰੇ ਦੇ ਨਾਲ ਕੀ ਕੀ ਮੁਕਾਮ ਹਾਸਲ ਕਰ ਰਹੀ।
ਤੇ ਵੀਰ ਫਿਰ ਇੱਕ ਫੋਟੋਗ੍ਰਾਫਰ ਵਜੋਂ ਤੁਹਾਡੀ ਕੀ ਮਹਾਰਤ ਆ? ਮੇਰੀ ਇੱਕ ਮਿੱਤਰ ਫੋਟੋਗ੍ਰਾਫਰ ਆ ਕੋਲੰਬੀਆ ਦੀ, ਉਹ ਕਹਿੰਦੀ ਹੁੰਦੀ ਹੈ, ਕਹਿੰਦੀ ਆਈ ਹੇਟ ਪੀਪਲ ਦੇ ਮੂਵ, ਕੁਦਰਤ ਦੇ ਸੁਹਾਪਣ ਦੀਆਂ ਫੋਟੋਆਂ ਖਿੱਚਣੀਆਂ ਬੜੀਆਂ ਸੌਖੀਆਂ, ਚੜ੍ਹਦਾ ਡੁੱਬਦਾ ਸੂਰਜ, ਪਹਾੜ ਦੀ ਫੋਟੋ, ਸੋ ਬੰਦਿਆਂ ਦੀਆਂ ਫੋਟੋ ਖਿੱਚਣੀਆਂ ਕਹਿੰਦੇ ਨਿਹਾਇਤ ਹੀ ਔਖਾ ਕੰਮ।
ਹਾਂਜੀ ਬਿਲਕੁਲ, ਤਸਵੀਰ ਕੋਈ ਐਸੀ ਖਿੱਚਣੀ ਜਿਹੜੀ ਕਿ ਕਿਸੇ ਦੀ ਕਹਾਣੀ ਕਹਿੰਦੀ ਹੋਵੇ, ਤੇ ਮੈਂ ਤਾਂ ਇਹੀ ਕਹੂੰਗਾ ਜੀ ਕਿ ਕੋਈ ਵੀ ਜਿਹੜੀ ਮੂਵਮੈਂਟ ਕੈਪਚਰ ਕਰਨੀ ਹੈ, ਜੇ ਕੋਈ ਫੋਟੋਗ੍ਰਾਫਰ ਕਰਦਾ, ਮੈਂ ਆਪਣੀ ਸਾਰੀ ਕਮਿਊਨਿਟੀ ਨੂੰ ਇਸ ਗੱਲ ਲਈ ਰਿਸਪੈਕਟ ਕਰਨਾ ਚਾਹੁੰਦਾ, ਉਹ ਕਿਸੇ ਜਾਦੂ ਤੋਂ ਘੱਟ ਨਹੀਂ ਹੈ, ਕਿਉਂਕਿ ਉਹਦੇ ਵਿੱਚ ਤੁਹਾਨੂੰ ਇੱਕ ਜੀਵਨ ਪ੍ਰਤੀ ਤੁਹਾਡਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਤੇ ਉਹਦੇ ਨਾਲ ਤੁਹਾਡੇ ਕੋਲ ਟੈਕਨੀਕਲ ਸਕਿੱਲ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਹ ਅਚੀਵ ਕਰ ਲਓ ਜੋ ਤੁਸੀਂ ਸੋਚਦੇ ਆ ਜਾਂ ਜੋ ਨਜ਼ਰੀਆ ਤੁਹਾਡੇ ਜ਼ਿਹਨ 'ਚ ਆਇਆ ਉਸ ਵਕਤ। ਤੇ ਉਸ ਤੋਂ ਬਿਨਾਂ ਫਿਜ਼ੀਕਲ ਲੇਬਰ ਬਹੁਤ ਚਾਹੀਦੀ ਹੈ। ਮੈਂ ਇੱਕ ਵੇਲੇ ਜਦੋਂ ਮੈਂ ਵਿਆਹ 'ਤੇ ਸ਼ੂਟ ਕਰਦਾ ਅਤੇ ਮੇਰੇ ਕੈਮਰੇ ਅਤੇ ਲੈਂਸਾਂ ਦਾ ਵਜ਼ਨ ਤਕਰੀਬਨ 10 ਕਿਲੋ ਹੁੰਦਾ, ਜਿਹੜਾ ਕਿ 10-10 ਘੰਟੇ ਲਗਾਤਾਰ ਮੇਰੇ ਮੋਢਿਆਂ 'ਤੇ ਰਹਿੰਦਾ।
ਸੋ ਫੌਜੀਆਂ ਵਾਂਗੂ ਬੰਦੂਕਾਂ ਮੋਢੇ 'ਤੇ ਰੱਖਦੇ ਹੋ?
ਜੀ ਬਿਲਕੁਲ, ਔਰ ਸਭ ਤੋਂ ਵੱਡੀ ਗੱਲ ਹੈ ਜੀ, ਖਾਸ ਕਰ ਜਿਵੇਂ ਵੈਡਿੰਗ ਫੋਟੋਗ੍ਰਾਫੀ ਦੇ ਵਿੱਚ, ਉਹਦੇ ਵਿੱਚ ਤੁਸੀਂ ਕਿਵੇਂ ਦਾ ਵੀ ਮਹਿਸੂਸ ਕਰ ਰਹੇ ਹੋਵੋ, ਤੁਸੀਂ ਖੁਸ਼ਨੁਮਾ ਫੋਟੋਆਂ ਹੀ, ਖੁਸ਼ਨੁਮਾ ਤਸਵੀਰਾਂ ਹੀ ਖਿੱਚਣੀਆਂ, ਅਤੇ ਜਿਹੜੀ ਫਿਰ ਵੀ ਇੱਕ ਉੱਥੇ ਦੀ ਜੋ ਉੱਥੇ ਚੱਲ ਰਿਹਾ ਕਹਾਣੀ ਤੁਸੀਂ ਕਹਿਣੀ ਹੈ, ਸੋ ਇਹ ਚੀਜ਼ ਮੈਨੂੰ ਲੱਗਦਾ ਕਿਸੇ ਵੀ ਫੋਟੋਗ੍ਰਾਫਰ ਦੀ ਮਹਾਰਤ ਹੈ।
This is SBS Radio, 40 years of good conversations.
ਤੇ ਫੋਟੋਗ੍ਰਾਫੀ ਨਾਲ ਸੰਬੰਧਿਤ ਕੋਈ ਵਾਕਿਆ, ਕੋਈ ਘਟਨਾ ਜਿਹੜੀ ਸਾਡੇ ਸਰੋਤਿਆਂ ਨਾਲ ਤੁਸੀਂ ਸਾਂਝੀ ਕਰਨੀ ਚਾਹੋ, ਤੁਹਾਡੇ ਦਿਲ ਦੇ ਕਰੀਬ ਹੋਵੇ, ਮਨ ਮੱਥੇ ਕੋਈ ਲੱਗਦੀ ਕੋਈ ਇਹੋ ਜਿਹੀ ਗੱਲ?
ਜੀ ਬਿਲਕੁਲ, ਹਾਂਜੀ ਕਈ ਘਟਨਾਵਾਂ ਹੋ ਜਾਂਦੀਆਂ, ਇੱਕ ਤਾਂ ਥੋੜੀ ਜਿਹੀ ਹਾਸੋਹੀਣੀ ਤਾਂ ਅਕਸਰ ਪੰਜਾਬ ਦੇ ਵਿੱਚ ਹੋ ਜਾਂਦੀ ਹੈ, ਮੈਨੂੰ ਲੱਗਦਾ ਜੋ ਕਿਸੇ ਏਸ਼ੀਆ ਦੇ ਫੋਟੋਗ੍ਰਾਫਰ ਨੂੰ, ਮੈਨੂੰ ਲੱਗਦਾ ਪੰਜਾਬ ਇੱਧਰ ਪਾਕਿਸਤਾਨ ਤੇ ਭਾਰਤ ਦੇ ਪੰਜਾਬੀ ਫੋਟੋਗ੍ਰਾਫਰਾਂ ਨੂੰ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਘਟਨਾ, ਤੁਸੀਂ ਉੱਧਰੋਂ ਤਸਵੀਰਾਂ ਖਿੱਚ ਰਹੇ ਹੁੰਦੇ ਤੇ ਦੂਸਰੇ ਪਾਸੇ ਲਗਾਤਾਰ ਗੋਲੀ ਵੀ ਚੱਲ ਰਹੀ ਹੁੰਦੀ ਹੈ ਨਾਲ, ਉਹ ਬਹੁਤ ਵਾਰੀ ਤਾਂ ਚਲੋ ਕੰਟਰੈਕਟ ਦੇ ਵਿੱਚ ਵੀ ਪਾਈਦਾ ਕਿ ਵੀ ਏਦਾਂ ਨਹੀਂ ਹੋਣਾ ਚਾਹੀਦਾ, ਪਰ ਇਹ ਬੜੀ ਖਤਰਨਾਕ ਚੀਜ਼ ਹੈ ਜਿਹੜੀ ਚੱਲਦੀ ਹੈ। ਮੈਨੂੰ ਲੱਗਦਾ ਹੁੰਦਾ ਵੀ ਮੈਂ ਫੋਟੋਗ੍ਰਾਫਰ ਕਾਹਦੇ ਬਣੇ, ਵੀ ਫੌਜੀਆਂ ਵਾਲਾ, ਬਾਕੀ ਤਾਂ ਚਲੋ ਸਾਰੀ ਨੋਮਿਨਕਲੇਚਰ ਆ ਹੀ ਜਾਂਦਾ ਕਿ ਅਸੀਂ ਸ਼ੂਟ ਕਰਦੇ ਹਾਂ ਤੇ ਵਜ਼ਨ ਚੱਕਣਾ ਹੁੰਦਾ ਤੇ ਮਿਹਨਤੀ ਕੰਮ ਆ, ਤੇ ਨਾਲ ਜਾਣ ਤੇ ਖਿਲ ਕੇ ਵੀ ਫੋਟੋਆਂ ਖਿੱਚੀਦੀਆਂ ਇੰਡੀਆ ਦੇ ਵਿੱਚ।
ਨਹੀਂ ਇਹ ਔਖਾ ਕੰਮ ਹੈ, ਵੈਸੇ ਵਿਆਹਾਂ 'ਚ ਕਈ ਵਾਰ ਬੜਾ ਨਜ਼ਾਰਾ ਆਉਂਦਾ ਹੋਣਾ ਜਦੋਂ ਮੂੰਹ 'ਚ ਰਸਗੁੱਲਾ ਪਾਇਆ ਜੀ, ਉਹਦੀ ਬਣਾ ਲਈ ਫੋਟੋ, ਫੁੱਫੜ ਰੁੱਸ ਗਿਆ, ਮਾਮਾ ਰੁੱਸ ਗਿਆ, ਉਹਨਾਂ ਦੀਆਂ ਵੀ ਲੜਦਿਆਂ ਲੁੜਦਿਆਂ ਦੀਆਂ ਸ਼ਰਾਬ ਪੀਂਦਿਆਂ ਦੀਆਂ ਫੋਟੋਆਂ ਵੀ ਆਉਂਦੀਆਂ ਹੀ ਹੋਣੀਆਂ।
ਨਹੀਂ ਨਹੀਂ ਜੀ, ਵੈਸੇ ਹੁਣ ਤਾਂ ਚਲੋ ਥੋੜ੍ਹਾ ਜਿਹਾ ਕੰਮ ਘੱਟ ਵੀ ਗਿਆ ਇੱਦਾਂ ਦਾ, ਪਰ ਜਿਸ ਕਿਸਮ ਨਾਲ ਅਸੀਂ ਫੋਟੋਗ੍ਰਾਫੀ ਕਰਦੇ ਹਾਂ, ਮੈਂ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਿਆਹ 'ਤੇ ਨਾ ਦੇਖਾਂ, ਕਿ ਲੋਕ ਮੇਰੇ ਲਈ ਪੋਜ਼ ਨਾ ਕਰਨ, ਕਿਉਂਕਿ ਮੈਂ ਕੈਂਡਿਡ ਤਸਵੀਰਾਂ ਓਦਾਂ ਦੀਆਂ ਜ਼ਿਆਦਾ ਖਿੱਚ ਜਿਹੜੀਆਂ ਕਿ ਨੈਚੁਰਲ ਤੁਸੀਂ ਲੋਕ ਕਹਿ ਲਓ ਵੀ ਸੁਭਾਵਿਕ ਫੋਟੋਆਂ, ਤੇ ਹਾਂ ਕਾਫੀ ਵਧੀਆ ਵਧੀਆ ਕਿੱਸੇ ਵੀ ਵਿੱਚ ਮਿਲ ਜਾਂਦੇ ਨੇ ਤੇ ਕਈ ਤਰ੍ਹਾਂ ਦੇ ਤਜਰਬੇ ਇੱਦਾਂ ਹੁੰਦੇ ਰਹਿੰਦੇ।
ਤੇ ਇੱਕ ਹਰਨਵ ਅੱਜ ਕੱਲ੍ਹ ਉਹ ਸਾਰੇ ਵਿਆਹਾਂ ਤੇ ਮੈਂ ਦੇਖਦਾ ਕਰੇਨਾਂ ਨਾਲ ਲੱਗੇ ਲੈਸ ਹੋਏ ਹੋਏ, ਇੱਧਰੋਂ ਕੈਮਰੇ ਉੱਧਰੋਂ ਕੈਮਰੇ, ਵਿੱਚ ਹੀ ਡਰੋਨਸ, ਇਹ ਕੁਛ ਲੋੜ ਤੋਂ ਜ਼ਿਆਦਾ ਹੀ ਨਹੀਂ ਕੰਮ ਵਧਿਆ ਹੋਇਆ?
ਹਾਂਜੀ, ਐਕਚੁਅਲੀ ਵੈਡਿੰਗ ਫੋਟੋਗ੍ਰਾਫੀ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਜ਼ਿਆਦਾ ਕੰਮ ਕਰਦੇ ਨੇ। ਇੱਕ ਤਾਂ ਲੋਕ ਜਿਹੜੇ ਮਤਲਬ ਆਰਟ ਵੇਚ ਕੇ ਜਿੱਤਦੇ ਨੇ, ਤੇ ਕੁਝ ਲੋਕ ਸਿਰਫ ਪ੍ਰੋਫੈਸ਼ਨਲ ਸਰਵਿਸ ਜ਼ਿਆਦਾ ਵੇਚ ਕੇ ਜਿੱਤਦੇ ਨੇ। ਤੇ ਜਿਹੜੇ ਬੰਦੇ ਨੇ ਤਾਂ ਆਰਟ ਵੇਚਣੀ ਆ ਤੇ ਉਹਦਾ ਤਾਂ ਕੰਮ ਲੋਕ ਉਸ ਹਿਸਾਬ ਨਾਲ ਜੱਜ ਕਰਦੇ ਤੇ ਉਸ ਹਿਸਾਬ ਨਾਲ। ਹੁਣ ਮੈਂ ਜਿਵੇਂ ਮੈਂ ਕਈ ਵਾਰੀ ਇਕੱਲਾ ਵੀ ਮੈਂ ਦੋ ਬੋਥ ਸਾਈਡ ਵਿਆਹ ਖਿੱਚੇ ਆਉਂਦਾ ਵੀ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ, ਇੱਕ ਬੰਦਾ ਬਹੁਤ ਜ਼ਿਆਦਾ ਹੁੰਦਾ ਸਾਰਾ ਕੁਛ ਕਵਰ ਕਰਨ ਨੂੰ। ਤੇ ਪਰ ਜਿਸ ਬੰਦੇ ਨੇ ਪ੍ਰੋਫੈਸ਼ਨਲ ਸਰਵਿਸਿਸ ਵੇਚਣੀ ਆ ਤੇ ਲੋਕ ਵੀ ਚਾਹੁੰਦੇ ਨੇ ਕਿ ਸਾਡੇ ਵਿਆਹ ਦੇ ਵਿੱਚ ਕੁਛ ਇੱਦਾਂ ਦਾ ਹੋ ਰਿਹਾ ਹੋਵੇ ਤਾਂ ਇਲਾਕੇ 'ਚ ਬੱਲੇ ਬੱਲੇ ਹੁੰਦੀ ਆ ਵੀ ਫਲਾਨੇ ਦੇ ਵਿਆਹ 'ਚ ਹੈਲੀਕਾਪਟਰ ਉੱਡਿਆ ਸੀ, ਉੱਥੇ ਤਾਂ ਕਰੀਨਾਂ ਹੀ ਬੜੀਆਂ ਲੱਗੀਆਂ ਸੀ, ਤੋ ਉਹ
ਕਈ
ਵਾਰੀ ਦੇਖ ਕੇ ਖੁਸ਼ ਹੁੰਦੇ। ਹਾਂਜੀ ਹਾਂ, ਲੋਕ ਦੇਖ ਕੇ ਖੁਸ਼ ਵੀ ਹੁੰਦੇ ਤੇ ਫਿਰ ਵੱਖੋ ਵੱਖਰੇ ਸਟੂਡੀਓ ਤੋਂ ਚੀਜ਼ਾਂ ਵੇਚਦੇ ਵੀ ਆ ਜੀ, 8 ਬੰਦੇ ਹੋਣਗੇ, 2 ਕਰੀਨਾਂ ਲੱਗ ਜਾਣਗੀਆਂ, ਹੈਲੀਕਾਪਟਰ ਸੌਖਾ, ਤੇ ਚਲੋ ਜਿਵੇਂ ਵੀ ਲੋੜ ਮੁਤਾਬਕ ਲੋਕੀ ਕਰਦੇ ਨੇ ਜਿਵੇਂ ਕਿਸੇ ਦਾ ਚਿੱਤਰਾ ਜੀ ਹੁੰਦਾ।
ਹਾਂਜੀ, ਜਿਹਦੀ ਜੇਬ ਜਿੰਨੀ ਡੂੰਘੀ ਆ ਉਸ ਹਿਸਾਬ ਨਾਲ ਉਹ ਕੰਮ ਕਰਦੇ ਨੇ। ਤੇ ਹਰਨ, ਫਿਰ ਤੁਸੀਂ ਫੋਟੋਗ੍ਰਾਫੀ ਦੇ ਨਾਲ ਨਾਲ ਵੀਡੀਓਗ੍ਰਾਫੀ ਵੀ ਮੇਰਾ ਖਿਆਲ ਕਰਦੇ ਹੋ, ਸ਼ਾਇਦ ਤੁਸੀਂ ਇੱਕੋ ਗਾਣਾ ਵੀ ਫਿਲਮਾਇਆ ਸੀ ਸਤਿੰਦਰ ਸਰਤਾਜ ਹੋਣਾ ਦਾ, ਸਰਦਾਰ ਜੀ।
ਹਾਂਜੀ ਹਾਂ, ਮੈਂ ਅੱਜ ਤੱਕ 3 ਕੁ ਗਾਣੇ ਫਿਲਮਾ ਚੁੱਕਿਆ ਜੀ। ਦਿਲਜੀਤ ਦੋਸਾਂਝ ਦਾ ਗੋਬਿੰਦ ਦੇ ਲਾਲ ਆਇਆ ਸੀ, ਉਹਦੇ ਵਿੱਚ ਮੈਂ ਅਸਿਸਟੈਂਟ ਡਾਇਰੈਕਟਰ ਸੀ, ਸਕ੍ਰਿਪਟ ਸੀ ਮੇਰੀ, ਤੇ ਉਸ ਤੋਂ ਬਾਅਦ ਸਰਦਾਰ ਜੀ ਗਾਣਾ ਮੈਂ ਬਤੌਰ ਡਾਇਰੈਕਟਰ ਫਿਲਮਾਇਆ, ਤੇ ਮੁੰਡਾ ਸਰਦਾਰਾਂ ਦਾ ਗਾਣਾ ਰਣਜੀਤ ਬਾਵਾ ਜੀ ਦਾ ਆਇਆ ਸੀ ਪਿੱਛੇ ਜੀ, ਉਹਨੂੰ ਮੈਂ ਬਤੌਰ ਡਾਇਰੈਕਟਰ ਫਿਲਮਾਇਆ।
ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ, ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ, ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ
ਜੀ। ਤੇ ਇੱਕ ਫੋਟੋਗ੍ਰਾਫਰ 'ਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ ਹਰਨਵ, ਜਿਹਦੇ ਸਦਕੇ ਉਹ ਆਪਣੀਆਂ ਫੋਟੋਆਂ ਬੋਲਣ ਲਾ ਸਕਦਾ?
ਫੋਟੋਗ੍ਰਾਫਰ ਇੱਦਾਂ ਹੈ ਜੀ ਕਿ ਫੋਟੋਗ੍ਰਾਫੀ ਦੁਨੀਆ 'ਤੇ ਬੜੀ ਮੁਖਤਲਿਫ ਕਿਸਮ ਦੀ, ਬੜੇ ਅਲੱਗ ਅਲੱਗ ਕਿਸਮਾਂ ਦੀ ਫੋਟੋਗ੍ਰਾਫੀ ਹੈਗੀ ਹੈ
ਜੀ।
ਤੇ ਜਿਸ ਫੀਲਡ ਦੀ ਜੇ ਮੈਂ ਗੱਲ ਕਰਾਂ, ਜਿਵੇਂ ਵੈਡਿੰਗ ਫੋਟੋਗ੍ਰਾਫੀ, ਇਨਸਾਨਾਂ ਦੀ ਫੋਟੋਗ੍ਰਾਫੀ ਜਦੋਂ ਅਸੀਂ ਕਰਦੇ ਹਾਂ, ਜਾਂ ਫੋਟੋ ਜਰਨਲਿਸਟਿਕ ਮੇਰਾ ਸਟਾਈਲ ਆ, ਜਿਵੇਂ ਕਿ ਪੱਤਰਕਾਰਤਾ ਵਰਗਾ ਮੇਰਾ ਨਜ਼ਰੀਆ ਹੁੰਦਾ, ਉਹਦੇ ਵਿੱਚ ਜੀ ਬੰਦੇ ਨੂੰ ਫਿਜ਼ੀਕਲੀ ਫਿੱਟ ਹੋਣਾ ਬੜਾ ਜ਼ਰੂਰੀ ਹੈ, ਬੰਦੇ ਨੂੰ ਮੈਂਟਲੀ ਫਿੱਟ ਹੋਣਾ ਬੜਾ ਜ਼ਰੂਰੀ ਆ। ਯੂ ਸ਼ੁੱਡ ਬੀ ਵੈਲ ਰੈਡ, ਬੰਦਾ ਮਤਲਬ ਜ਼ਿੰਦਗੀ ਪ੍ਰਤੀ ਇੱਕ ਡੂੰਘਾ ਨਜ਼ਰੀਆ ਹੋਣਾ ਬਹੁਤ ਜ਼ਰੂਰੀ ਆ, ਸੰਜੀਦਾ ਹੋਣਾ ਬੜਾ ਜ਼ਰੂਰੀ ਆ, ਸੰਵੇਦਨਸ਼ੀਲ ਹੋਣਾ ਬੜਾ ਜ਼ਰੂਰੀ ਆ, ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਕਲਾ ਦੇ ਨਾਲ ਟੈਕਨੀਕ ਦੇ ਨਾਲ ਅਪਡੇਟ ਰੱਖਣਾ, ਜੋ ਬਤੌਰ ਮਤਲਬ ਟੈਕਨੀਕ ਦੇ ਵਿੱਚ ਵੀ, ਗੇਅਰ ਦੇ ਵਿੱਚ ਵੀ ਜੋ ਜੋ ਨਵਾਂ ਆ ਰਿਹਾ ਉਹਦੇ ਲਈ ਆਪਣੇ ਆਪ ਨੂੰ ਅਪਡੇਟ ਰੱਖਣਾ, ਤੇ ਇਹਨਾਂ ਸਭ ਦੇ ਨਾਲ ਨਾਲ ਆਪਣੇ ਕੰਮ ਦੀ ਪੇਸ਼ਕਾਰੀ ਵਧੀਆ ਤਰੀਕੇ ਨਾਲ ਕਰਨੀ ਬੜੀ ਜ਼ਰੂਰੀ ਹੈ, ਤੇ ਜਿਹਦੇ ਵਿੱਚ ਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਇੱਕ ਬੜਾ ਵੱਡਾ ਰੋਲ ਨਿਭਾਉਂਦਾ, ਤੇ ਉਹ ਪ੍ਰੈਜੈਂਸ ਹੋਣੀ ਵੀ ਅੱਜ ਕੱਲ੍ਹ ਬਹੁਤ ਜ਼ਰੂਰੀ ਆ, ਉਹ ਵੀ ਬਕਾਇਦਾ ਇੱਕ ਜੌਬ ਆ। ਲੋਕਾਂ ਨੇ ਤਾਂ ਕਈਆਂ ਨੇ ਬੰਦੇ ਰੱਖੇ ਹੋਏ ਆ ਵੀ ਤੁਸੀਂ ਸਾਡਾ ਟਵਿੱਟਰ ਹੀ ਅਪਡੇਟ ਕਰਨਾ, ਤੁਸੀਂ ਸਾਡਾ ਫੇਸਬੁੱਕ ਹੀ ਅਪਡੇਟ ਕਰਨਾ, ਕਿਉਂਕਿ ਫੇਸਬੁੱਕ ਤੇ ਸੋਸ਼ਲ ਮੀਡੀਆ ਸਾਰੇ ਤੇ ਕੰਟੈਂਟ ਇੰਨੀ ਤਾਦਾਦ ਦੇ ਵਿੱਚ ਪਾਇਆ ਜਾਂਦਾ, ਲੋਕ ਸਾਰੀ ਦੁਨੀਆ ਦਾ ਕੰਟੈਂਟ ਦੇਖ ਰਿਹਾ, ਕੰਪੀਟੀਸ਼ਨ ਬਹੁਤ ਵੱਧ ਗਿਆ, ਨਿੱਤ ਨਵੇਂ ਤੋਂ ਨਵਾਂ ਤੁਸੀਂ ਕੰਟੈਂਟ ਪਾਉਣਾ, ਤਾਂ ਉਹ ਕਾਫੀ ਜ਼ਿਆਦਾ ਚੈਲੰਜਿੰਗ ਕੰਮ ਆ, ਤਾਂ ਮਤਲਬ ਪੇਸ਼ਕਾਰੀ ਵੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ।
ਸੋ ਤੁਹਾਡੇ ਕਹਿਣ ਮੁਤਾਬਕ ਵੇਦਨਾ ਸੰਵੇਦਨਾ ਜਿਹੜੀ ਮਨੁੱਖੀ ਆ, ਜੇ ਉਹਨੂੰ ਤੁਸੀਂ ਫੋਟੋਆਂ 'ਚ ਦਰਸਾਉਣਾ ਤਾਂ ਤੁਸੀਂ ਆਪ ਵੀ ਮਨੁੱਖੀ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਹੋਣੇ ਚਾਹੀਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹਦੀ ਫੋਟੋ ਖਿੱਚ ਰਹੇ ਹੋ ਉਹਦੇ 'ਚੋਂ ਨਿਕਲ ਕੇ ਕੀ ਬਾਅਦ 'ਚੋਂ ਸਾਹਮਣੇ ਆਉਣਾ, ਅਤੇ ਨਾਲ ਨਾਲ ਸੋਸ਼ਲ ਮੀਡੀਆ ਤੇ ਆਪਣੀ ਹਾਜ਼ਰੀ ਵੀ ਲਵਾਉਣੀ ਹੈ ਤਾਂ ਕਿ ਤੁਹਾਡਾ ਪ੍ਰਚਾਰ ਤੇ ਪ੍ਰਸਾਰ ਹੋਵੇ।
ਜੀ ਬਿਲਕੁਲ, ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਤਾਂ ਚਲੋ ਆਪ ਹਜੇ ਬੱਚਾ ਮੈਂ ਇਸ ਫੀਲਡ ਦੇ ਵਿੱਚ, ਪਰ ਜਿਹੜੇ ਮੇਰੇ ਵੀ ਛੋਟੇ ਭੈਣ ਭਰਾ ਨੇ, ਮੈਂ ਉਹਨਾਂ ਨੂੰ ਇਹ ਜ਼ਰੂਰ ਸਮਝਾਉਣਾ ਹੁੰਦਾ ਕਿ ਜੇ ਤੁਸੀਂ ਬਿਹਤਰ ਫੋਟੋਆਂ ਖਿੱਚਣੀਆਂ, ਬਿਹਤਰ ਤਸਵੀਰਾਂ ਬਣਾਉਣਾ ਚਾਹੁੰਦੇ ਤਾਂ ਬਿਹਤਰ ਇਨਸਾਨ ਵੀ ਬਣੋ।
ਤੇ ਰੋਜ਼ਗਾਰ ਪੱਖੋਂ ਹਰ ਨਵੇਂ ਕੰਮ ਚੰਗਾ ਜਾਂ ਨਹੀਂ? ਜਿਹੜੇ ਨੌਜਵਾਨ ਪ੍ਰਤਿਭਾਵਾਨ ਉੱਭਰਦੇ ਫੋਟੋਗ੍ਰਾਫਰ ਨੇ ਉਹਨਾਂ ਨੂੰ ਕੀ ਸੁਨੇਹਾ?
ਰੁਜ਼ਗਾਰ ਪੱਖੋਂ ਜੇ ਖਾਸ ਕਰਕੇ ਜਿਵੇਂ ਵੈਡਿੰਗ ਫੋਟੋਗ੍ਰਾਫੀ ਕਹੋ ਤੁਸੀਂ ਤਾਂ ਇਹ ਕੰਮ ਵੀ ਰੁਜ਼ਗਾਰ ਪੱਖੋਂ ਵੀ ਬਹੁਤ ਚੰਗਾ ਕਿਉਂਕਿ ਭਾਰਤ ਦੇਸ਼ ਦੇ ਵਿੱਚ ਇੱਕ ਸਾਲ ਦੇ ਵਿੱਚ ਤਕਰੀਬਨ 1,00,000 ਤੋਂ ਜ਼ਿਆਦਾ ਵਿਆਹ ਹੁੰਦੇ। ਮੈਂ ਜੇ ਆਂਕੜੇ ਗਲਤ ਨਾ ਦੱਸ ਰਿਹਾ ਹੋਵਾਂ ਤਾਂ 14,000 ਕਰੋੜ ਦੀ ਇੰਡਸਟਰੀ ਆ ਕੁਛ ਏਦਾਂ ਦਾ ਮੁਲਾਂਕਣ ਕਰਦੇ ਹੁੰਦੇ ਆ। ਤੇ ਰੁਜ਼ਗਾਰ ਪੱਖੋਂ ਵੀ ਤੁਸੀਂ ਸਾਰਿਆਂ ਲਈ ਮੌਕਾ ਆ, ਕੰਪੀਟੀਸ਼ਨ ਬਹੁਤ ਆ ਇਸ ਫੀਲਡ ਦੇ ਵਿੱਚ। ਆਪਣੇ ਲਈ ਇੱਕ ਚੰਗਾ ਮੁਕਾਮ ਬਣਾਉਣਾ ਬਹੁਤ ਹੀ ਮੁਸ਼ਕਿਲ ਆ ਕਿਉਂਕਿ ਜਿੱਥੇ ਰੁਜ਼ਗਾਰ ਦੇ ਮੌਕੇ ਵੱਧ ਹੁੰਦੇ ਆ ਫਿਰ ਉੱਥੇ ਉਸ ਕੰਮ ਨੂੰ ਕਰਨ ਵਾਲੇ ਲੋਕ ਵੀ ਜ਼ਿਆਦਾ ਹੁੰਦੇ। ਤੇ ਪਰ ਫੋਟੋਗ੍ਰਾਫੀ ਦੇ ਹੋਰ ਬਹੁਤ ਸਾਰੇ ਫੀਲਡ ਨੇ ਜਿਹੜੇ ਖਾਲੀ ਪਏ ਆ। ਲੋਕ ਜਦੋਂ ਫੋਟੋਗ੍ਰਾਫੀ ਸੋਚਦੇ ਵੀ ਇਹ ਤਾਂ ਜ਼ਿਆਦਾਤਰ ਮੈਂ ਦੇਖ ਰਿਹਾ ਨਵੇਂ ਫੋਟੋਗ੍ਰਾਫਰ ਵੈਡਿੰਗ ਫੋਟੋਗ੍ਰਾਫੀ ਵੱਲ ਹੀ ਜਾ ਰਹੇ ਆ, ਪਰ ਹੋਰ ਬੜੇ ਫੀਲਡ ਨੇ, ਪ੍ਰੋਡਕਟ ਫੋਟੋਗ੍ਰਾਫੀ ਆ, ਫਿਰ ਮੈਟਰਨਿਟੀ ਸ਼ੂਟਸ ਨੇ, ਨਿਊ ਬੋਰਨ ਬੇਬੀ ਦੇ ਸ਼ੂਟਸ ਨੇ,
ਮਾਡਲਿੰਗ
ਫੋਟੋਗ੍ਰਾਫੀ ਹੁੰਦੀ ਆ, ਆਰਕੀਟੈਕਚਰਲ ਹੁੰਦੀ ਆ, ਫੈਸ਼ਨ ਐਡੀਟੋਰੀਅਲ। ਤਾਂ ਥੋੜ੍ਹਾ ਜਿਹਾ ਇੰਨਾ ਹੋ ਜਾਂਦਾ ਕਿ ਉਹਦਾ ਸੈਂਟਰ ਦਿੱਲੀ ਜਾਂ ਬੰਬੇ ਹੋਣ ਕਰਕੇ ਪੰਜਾਬ ਦੇ ਵਿੱਚ ਉਹ ਇੰਨੇ ਮੌਕੇ ਨਹੀਂ ਨੇ। ਬਟ ਅਦਰਵਾਈਜ਼ ਬਹੁਤ ਸਾਰੇ ਫੀਲਡ ਨੇ ਜਿਹੜੇ ਤਕਰੀਬਨ ਖਾਲੀ ਰਹਿ ਜਾਂਦੇ ਆ, ਤੇ ਲੋਕ ਸਾਰੇ ਸੋਚਦੇ ਵੀ ਸ਼ਾਇਦ ਵੈਡਿੰਗ ਦੇ ਵਿੱਚ ਛੇਤੀ ਪੈਸਾ ਜਾਂ ਜ਼ਿਆਦਾ ਪੈਸਾ। ਪਰ ਲੌਂਗ ਟਰਮ ਦੇ ਵਿੱਚ ਵੈਡਿੰਗ ਦੇ ਵਿੱਚ ਪੈਸਾ ਕਮਾਉਣਾ ਵੀ, ਆਪਣੀ ਇੱਕ ਪ੍ਰੈਜੈਂਸ ਬਣਾਉਣੀ, ਇੱਕ ਬਿਜ਼ਨਸ ਖੜਾ ਕਰਨਾ, ਉਹ ਆਪਣੇ ਆਪ 'ਚ ਇੱਕ ਬਹੁਤ ਹੀ ਚੈਲੇਂਜਿੰਗ ਕੰਮ ਆ ਅਤੇ ਸੌਖਾ ਕੰਮ ਨਹੀਂ ਹੈ। ਪਰ ਹਾਂ, ਰੁਜ਼ਗਾਰ ਦੇ ਪੱਖੋਂ ਬਹੁਤ ਵਧੀਆ ਚੀਜ਼ ਹੈ।
ਜੀ ਹਰਨਵ, ਅੱਜ ਆਪਾਂ ਨੂੰ ਇੰਟਰਵਿਊ ਨੂੰ ਇੱਥੇ ਹੀ ਰੋਕਣਾ ਪੈਣਾ ਕਿਉਂਕਿ ਸਮਾਂ ਬੜਾ ਸੀਮਿਤ ਹੈ, ਅਤੇ ਸਮੇਂ 'ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਮਿਹਰਬਾਨੀ। ਕੰਮ ਕਾਰੋਬਾਰ 'ਚ ਤੁਸੀਂ ਤਰੱਕੀਆਂ ਮਾਣੋ, ਇਸੇ ਆਸ ਅਰਦਾਸ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਭ ਇੱਛਾਵਾਂ ਲਈ, ਔਰ SBS ਪੰਜਾਬੀ ਰੇਡੀਓ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
7 ਬਿਲੀਅਨ ਸਟੋਰੀਜ਼ ਐਂਡ ਕਾਊਂਟਿੰਗ SBS ਰੇਡੀਓ।